ਸ਼ਲੋਕ ਮਹਲਾ ਤੀਜਾ। ਕਾਗੋਂ ਹੋਏ ਨਾ ਊਜਲਾ, ਲੋਹੇ ਨਾਵ ਨਾ ਪਾਰ। ਪਿਰਮ ਪਦਾਰਥ ਮੰਨ ਲੈ, ਧਨ ਸਵਾਰਨ ਹਾਰ।
ਕਾਗੋਂ ਹੋਏ ਨਾ ਉਜਲਾ, ਕੌਮ ਨੂੰ ਜਿੰਨਾ ਮਰਜ਼ੀ ਨਲਾ ਲੋ, ਚਿੱਟਾ ਨਹੀਂ ਹੁੰਦਾ, ਹੁੰਦਾ ਉਜਲਾ ਨਹੀਂ ਹੋ ਸਕਦਾ। ਕਾਗ ਤੋਂ ਹੰਸ ਨਹੀਂ ਬਣ ਸਕਦਾ, ਉਜਲਾ ਨਹੀਂ ਹੋ ਸਕਦਾ। ਹਾਂਜੀ,
ਲੋਹੇ ਨਾਵ ਨਾ ਪਾਰ।
ਲੋਹੇ ਦੀ ਨਾਵ ਜਿਹੜੀ ਹੈ, ਲੋਹੇ ਦੀ ਨਾਵ ਹੋਵੇ ਨਾ, ਪਾਰ ਨਹੀਂ ਕਰ ਸਕਦੇ। ਲੋਹੇ ਦੀ ਨਾਵ, ਚਾਦਰ ਦੀ ਨੀ, ਲੋਹੇ ਦੀ। ਹਾਂਜੀ,
ਪਿਰਮ ਪਦਾਰਥ ਮੰਨ ਲੈ, ਧਨ ਸਵਾਰਨ ਹਾਰ।
ਪ੍ਰੇਮ ਪਦਾਰਥ ਮੰਨ ਲੈ, ਪ੍ਰੇਮ ਨੂੰ ਪਦਾਰਥ ਮੰਨ ਲੈ। ਪ੍ਰੇਮ ਹੈ ਜਿਹੜਾ ਇੱਕ ਪਦਾਰਥ ਹੈ, ਪ੍ਰੇਮ ਵੀ ਪਦਾਰਥ ਹੈ, ਮੰਨ ਲੈ। ਧਨ ਸਵਾਰਨ ਹਾਰ, ਉਹ ਫਿਰ ਸਵਾਰਨ ਹਾਰ ਹੈ ਤੇਰਾ, ਜਿਹਨੇ ਪ੍ਰੇਮ ਪਦਾਰਥ ਮੰਨ ਲਿਆ ਉਹਨੂੰ ਆਪ ਹੀ ਧਨ ਹੈ। ਉਹ ਤਾਂ ਆਪ ਸਵਾਰਨ ਹਾਰ ਹੈ, ਆਪ ਤਾਂ ਸਿਮਰ ਗਿਆ, ਆਪਣਾ ਆਪ ਤਾਂ ਸਵਾਰ ਲਿਆ, ਦੂਜਿਆਂ ਨੂੰ ਸਵਾਰਨ ਹਾਰ ਹੈ ਜਿਹਨੇ ਮੰਨ ਲਿਆ।
ਠੀਕ ਹੈ, ਜਿਨ ਪ੍ਰੇਮ ਕੀ ਹੋ ਤੇ ਨਹੀਂ ਪਰ ਪਾਇਓ। ਹਾਂਜੀ,
ਹਾਂ, ਉਹਨੇ ਤਾਂ ਪਾ ਲਿਆ, ਫਿਰ ਦੂਜਿਆਂ ਨੂੰ ਸਮਾਰਦਾ ਨਾ, ਦੂਜਿਆਂ ਨੂੰ ਕਹਿੰਦਾ ਵੀ ਭਾਈ ਤੁਸੀਂ ਵੀ ਮੰਨ ਲਓ। ਹਾਂਜੀ,
ਹੁਕਮ ਪਛਾਣ ਹੈ ਉਜਲਾ, ਸਿਰ ਕਾਸਟ ਲੋਹਾ ਪਾਰ। ਤ੍ਰਿਸ਼ਨਾ ਛੋਡੇ ਭੈ ਵਸੈ, ਨਾਨਕ ਕਰਨੀ ਸਾਰ।
ਕਾਗਨੀ ਹੁਕਮ ਪਛਾਣਦਾ, ਉਜਲਾ ਹੋ ਕੇ ਹੁਕਮ ਪਛਾਣਦਾ। ਹੁਕਮ ਪਛਾਣਨ ਵਾਸਤੇ ਮਨ ਨੂੰ ਨਿਰਮਲ ਹੋਣਾ ਪੈਂਦਾ, ਨਿਰਮਲਾ ਹੋਣਾ ਪੈਂਦਾ। ਸਿਰ ਕਾਸਟ ਲੋਹਾ ਪਾਰ, ਲੋਹਾ ਕਿਵੇਂ ਪਾਰ ਹੁੰਦਾ? ਲੱਕੜ ਦੇ ਸਿਰ ਤੇ, ਲੱਕੜ ਦੇ ਕਾਰਨ ਉਹ ਜਿਹੜਾ ਕਾਲਾ ਕੌਂ ਹੈ ਨਾ ਲੋਹਾ, ਉਹ ਜਿਹੜਾ ਉਜਲਾ ਚਿੱਤ ਹੈ ਉਹਦੀ ਸੰਗਤ ਨਾਲ ਪਾਰ ਹੁੰਦਾ, ਉਹ ਪਾਰ ਕਰਦਾ। ਸਤਿਗੁਰ ਪਾਰ ਕਰਦਾ ਇਹਨੂੰ, ਸਤਿਗੁਰ ਦੇ ਲੜ ਲੱਗੇ ਫੇਰ ਪਾਰ ਹੁੰਦਾ। ਹਾਂਜੀ,
ਤ੍ਰਿਸ਼ਨਾ ਛੋਡੈ ਭੈ ਵਸੈ, ਨਾਨਕ ਕਰਨੀ ਸਾਰ।
ਪਰ ਜੋ ਕੁਛ ਕਰੂ ਫਿਰ ਉਹ ਸਾਰ ਕਰਨੀ ਹੈ, ਇਹਦੀ ਸਾਰ ਕਰਨੀ ਦਰਗਾਹ ਚ ਪ੍ਰਵਾਨ ਹੁੰਦੀ ਹੈ। ਜੋ ਕੁਛ ਕਰੂਗਾ ਉਹ ਦਰਗਾਹ ਚ ਪ੍ਰਵਾਨ ਹੈ, ਉਹ ਖੋਟੀ ਕਰਨੀ ਨਹੀਂ ਹੈ। ਫਿਰ ਇਹਦੀ ਜੇ ਭੈ ਵਿੱਚ ਰਹਿ ਕੇ ਕੰਮ ਕਰਦਾ ਉਹ ਸਾਰੇ ਹੀ ਇਹਦੇ ਦਰਗਾਹ ਚ ਪ੍ਰਵਾਨ ਹੁੰਦੇ। ਹਾਂਜੀ,
ਮਹੱਲਾ ਤੀਜਾ। ਮਾਰੂ ਮਾਰਨ ਜੋ ਗਏ, ਮਾਰ ਨਾ ਸਕੇ ਗਵਾਰ। ਨਾਨਕ ਜੇ ਇਹ ਮਾਰੀਐ, ਗੁਰ ਸ਼ਬਦੀ ਵਿਚਾਰ।
ਮਾਰੂ ਰਾਗ ਦਾ ਨਾਮ ਹੈ ਵੈਸੇ। ਮਾਰਨ ਜੋ ਗਏ, ਜਿਹੜੇ ਮਾਰੂ ਬੜੇ ਬੜੇ ਹਠਯੋਗ ਕਰਕੇ ਮਨ ਨੂੰ ਮਾਰਨ ਗਏ ਸੀ ਨਾ, ਮਨ ਨੂੰ ਮਾਰਨਾ ਸ਼ੁਰੂ ਕੀਤਾ ਸੀ। ਮਾਰ ਨਾ ਸਕੇ ਗਵਾਰ, ਉਹ ਗਵਾਰ ਮਨ ਦੀ ਮਾਰ ਸਕੇ। ਸਰੀਰ ਨੂੰ ਬੜਾ ਉਹਨਾਂ ਨੇ ਕਸ਼ਟ ਦਿੱਤੇ, ਮਨ ਦੀ ਮਰਿਆ। ਵਰਮੀ ਬੜੀ ਕੁੱਟੀ, ਸਰੀਰ ਬੜਾ ਕਸ਼ਟ ਦਿੱਤੇ, ਮਨ ਦੀ ਮਰਿਆ। ਨਾਨਕ ਜੇ ਇਹ ਮਾਰੀ ਹੈ, ਜੇ ਮਨ ਨੂੰ ਮਾਰਨਾ ਚਾਹੁੰਦੇ ਹੋ, ਗੁਰ ਸ਼ਬਦ ਦੀ ਵਿਚਾਰ, ਗੁਰਸ਼ਬਦ ਦੀ ਵਿਚਾਰ ਕਰੋ, ਮਨ ਮਰ ਜੂਗਾ, ਮਨ ਸਮਝ ਜੂਗਾ। ਗੁਰਬਾਣੀ ਦੀ ਵਿਚਾਰ ਨਾਲ ਮਨ ਮਾਰਿਆ ਜਾ ਸਕਦਾ ਹੈ, ਹੋਰ ਕਿਸੇ ਤਰੀਕੇ ਨਾਲ ਵੀ ਮਨ ਨਹੀਂ ਮਾਰਿਆ ਸਕਦਾ। ਸਰੀਰ ਨੂੰ ਦੁੱਖ ਦਿੱਤੇ ਤੇ, ਸਰੀਰ ਨੂੰ ਕਸ਼ਟ ਦਿੱਤੇ ਤੇ ਮਨ ਨਹੀਂ ਮਰਿਆ ਕਰਦਾ। ਗੁਰ ਸ਼ਬਦ ਵਿਚਾਰ ਨਾਲ ਮਨ ਜਿੱਤਿਆ ਜਾ ਸਕਦਾ, ਮਾਰਿਆ ਜਾ ਸਕਦਾ। ਹਾਂਜੀ,
ਇਹ ਮਨ ਮਾਰਿਆ ਨਾ ਮਰੈ, ਜੇ ਲੋਚੈ ਸਭ ਕੋਏ। ਨਾਨਕ ਮਨ ਹੀ ਕੋ ਮਨ ਮਾਰਸੀ, ਜੇ ਸਤਿਗੁਰ ਭੇਟੈ ਸੋਏ।
ਇਹ ਮਨ ਮਾਰਿਆ ਨਾ ਮਰੈ, ਇਹ ਮਾਰਿਆ ਨਹੀਂ ਮਨ ਮਰਦਾ। ਜੇ ਲੋਚੈ ਸਭ ਕੋਏ, ਸਾਰੇ ਹੀ ਲੋਚਦੇ ਨੇ ਮੇਰਾ ਮਨ ਮਰ ਜਾਵੇ, ਇਹ ਨਹੀਂ ਮਰਿਆ ਕਰਦਾ ਏਦਾਂ। ਨਾਨਕ ਮਨ ਹੀ ਕੋ ਮਨ ਮਾਰਸੀ, ਤੇਰਾ ਮਨ ਹੀ ਤੇਰੇ ਮਰਨ। ਜਿੱਦਣ ਮਨ ਮੰਨ ਗਿਆ ਨਾ ਮਰਨਾ, ਉਦਣ ਮਰੂ ਜਿੰਨਾ ਚਿਰ ਮੰਨਦਾ ਹੀ ਨਹੀਂ ਮਰਨਾ। ਇਹ ਨਹੀਂ ਮੰਨ ਲਿਆ ਮਰਨ ਵਾਸਤੇ, ਇਹ ਕਬੂਲ ਨਹੀਂ ਕਰ ਲਿਆ ਮਰਨ। ਮਰਨ ਕਬੂਲ ਕਰ, ਜਿੱਦਣ ਇਹਨੇ ਕਬੂਲ ਲਿਆ ਮਰਨਾ, ਉਦਣ ਮਰੂਗਾ, ਨਹੀਂ ਨਹੀਂ ਮਰਦਾ ਹੈ। ਮਨ ਹੀ ਕੋ ਮਨ ਮਾਰਸੀ, ਜਿਹੜਾ ਅੰਤਰਾ ਅੰਦਰਲਾ ਮਨ ਹੈ ਅੱਧਾ, ਉਹੀ ਇਹਨੂੰ ਸਮਝਾ ਕੇ ਭਾਵੇਂ ਮਨਾ ਲਵੇ ਮਾਰ ਲਵੇ, ਜੇ ਸਤਿਗੁਰ
ਭੇਟੈ ਸੋਏ।
ਜੇ ਸਤਿਗੁਰ ਦੀ ਸੋਭਾ ਸੋਏ, ਦੂਏ ਭੇਟ ਲਵੇ, ਸਮਝ ਲਵੇ, ਸਤਿਗੁਰ ਦੀ ਸੋਭਾ ਕੀਤੀ ਗਈ ਹੈ ਗੁਰਬਾਣੀ ਚ, ਅੰਦਰਲੇ ਮਨ ਦੀ ਸੋਭਾ, ਸ਼ੁੱਧ ਮਨ ਦੀ ਸੋਭਾ, ਜਿਹੜਾ ਬਾਹਰਲਾ ਮਨ ਹੈ ਉਹਦੀ ਨਿਖੇਧੀ ਕੀਤੀ ਗਈ ਗੁਰਬਾਣੀ ਚ, ਇਹਦੇ ਵਿੱਚੋਂ ਉਹਨੂੰ ਮਨ ਮਾਰਿਆ ਜਾ ਸਕਦਾ। ਜੇ ਮੈਂ ਮਰ ਗਿਆ ਤੇ ਮੇਰੀ ਸੋਭਾ ਮੇਰੀ ਵੀ ਹੋਊਗੀ, ਫਿਰ ਤੇਰੀ ਸੋਭਾ, ਜਿੰਨਾ ਚਿਰ ਤੂੰ ਜਿਉਂਦਾ ਉਹਨਾਂ ਚਿਰ ਤੇਰੀ ਦਿਖੇਦੀ ਹੋਈ ਹੋਣੀ ਹੈ, ਇੱਥੇ ਉੱਥੇ ਤੈਨੂੰ ਬੁਰਾ ਹੀ ਮੰਨਿਆ ਜਾਣਾ। ਫੇਰ ਮਨ ਨੂੰ ਮੰਨਦਾ ਵੀ ਮਰ ਕੇ ਸੋਭਾ ਤਾਂ ਮਰੇ ਜਾਓ।
ਠੀਕ ਹੈ ਜੀ, ਚਿੱਤ ਨੇ ਮਨ ਨੂੰ ਸਮਝਾਉਣਾ ਹੈ ਜੀ।
ਹਾਂਜੀ ਹਾਂਜੀ
ਠੀਕ ਹੈ।
ਹਾਂਜੀ
ਪੌੜੀ ਦੋਵੇਂ ਤਰਫਾ ਉਪਾਯੋਨ ਵਿੱਚ ਸਖਤ ਸਿਵ ਵਾਸਾ, ਸਖਤੀ ਕਿਨੇ ਨਾ ਪਾਇਓ ਫਿਰ ਜਨਮ ਬਿਨਾਸਾ।
ਦੋਵੇਂ ਤਰਫਾ ਉਪਾਇਆ ਦੋਵੇਂ ਤਰਫਾਂ ਪੈਦਾ ਕੀਤੀਆਂ ਨੇ ਚਿੱਤ ਔਰ ਮਨ, ਵਿਚਾਲੇ ਕੀ ਹੈ ਵਿੱਚ ਸਖਤ ਸ਼ਿਵ ਵਾਸਾ, ਵਿੱਚ ਬੁੱਧੀ ਦਾ ਨਿਵਾਸ ਹੈ, ਵਿਚਾਲੇ ਬੁੱਧੀ ਹੈ ਦੋਹਾਂ ਦੇ, ਦੋਹਾਂ ਨੂੰ ਸਮਝਾ ਸਕਦੀ ਹੈ ਬੁੱਧੀ, ਬੁੱਧੀ ਲਿਆਊ ਦੋਹਾਂ ਨੂੰ ਨੇੜੇ, ਅਕਲ ਲਿਆਊ, ਅਕਲ ਮਨ ਨੂੰ ਸਮਝਾਊ ਤੋਤੇ ਨੂੰ ਸੂਹਟਾ ਪੜਾਵਤ ਕਣਕਾ ਤਰੀ, ਬੁੱਧੀ ਨੇ ਸਮਝ ਕੇ ਗੁਰਬਾਣੀ ਮਨ ਨੂੰ ਸਮਝਾਉਣਾ। ਸ਼ਕਤੀ ਕਿਹਨਾਂ ਨੇ ਪਾਇਓ ਨਾ, ਸ਼ਕਤੀ ਕਿਸੇ ਨੂੰ ਨੀ ਪ੍ਰਾਪਤ ਹੁੰਦੀ, ਏਦਾਂ ਕਿੱਥੋਂ ਪ੍ਰਾਪਤ ਹੁੰਦੀ ਹੈ? ਫਿਰ ਜਨਮ ਵਿਨਾਸ਼ਾ, ਜੇ ਸ਼ਕਤੀ ਨਾ ਆਈ ਨਾ, ਜੇ ਵਿਵੇਕ ਬੁੱਧੀ ਨਾ ਆਈ ਪੈਦਾ ਹੋਈ, ਫਿਰ ਨਾਸ਼ ਹੋਜੂ, ਫਿਰ ਜੰਮਣ ਮਨ ਚ ਪਿਆ ਰਹੂ। ਸ਼ਕਤੀ ਪ੍ਰਗਟ ਹੋਣੀ ਚਾਹੀਦੀ ਹੈ, ਹਿਰਦੇ ਵਿੱਚ ਵਿਵੇਕ ਬੁੱਧੀ ਪੈਦਾ ਹੋਣੀ ਚਾਹੀਦੀ ਹੈ। ਸ਼ਕਤੀ ਕਿੱਥੋਂ ਆਉਣੀ ਹੈ? ਗੁਰਬਾਣੀ ਦੀ ਸੋਝੀ ਨੇ ਹੀ ਬੁੱਧ ਨੂੰ ਸ਼ਕਤੀ ਦੇਣੀ ਹੈ, ਗੁਰਬਾਣੀ ਦੇ ਗਿਆਨ ਨਾਲ ਹੀ ਬੁੱਧੀ ਨੂੰ ਬਲ ਮਿਲਣਾ। ਗਿਆਨ ਹੀ ਬਲ ਹੈ ਬੁੱਧੀ ਦਾ, ਗੁਰਬਾਣੀ ਦਾ ਗਿਆਨ ਲਈ ਜਾਓ, ਬੁੱਧੀ ਸ਼ਕਤੀ ਪੈਦਾ ਹੋਈ ਜਾਊਗੀ, ਬੁੱਧੀ ਸ਼ਕਤੀ ਕਰਕੇ ਮਨ ਨੂੰ ਕਾਬੂ ਕਰ ਲੂਗੀ, ਮਨ ਨੂੰ ਸਮਝਾ ਲੂਗੀ। ਹਾਂਜੀ
ਹਾਂਜੀ, ਦੋਵੇਂ ਤਰਫਾ ਉਪਾਯੋਂ ਵਿੱਚ ਸਖਤ ਸਿਵ ਵਾਸਾ, ਇਹ ਸਖਤ ਸਿਵ ਕੀ ਹੈ ਜੀ? ਇਹ
ਵਿਵੇਕ ਵੀ ਵਿੱਚੇ ਹੈ, ਬੁੱਧ ਵੀ ਵਿੱਚੇ ਹੈ।
ਅੱਛਾ ਜੀ, ਤੇ ਇਹ ਸ਼ਿਵ ਦਾ ਅਰਥ ਸ਼ਿਵ ਜੀ ਤਾਂ ਨੀ ਹੈ ਜੀ?
ਨਾ ਜੀ, ਨਾ ਵਿਵੇਕ ਹੁੰਦਾ ਸ਼ਿਵ ਦਾ, ਉਹ ਤਾਂ ਮਹਾਦੇਵ ਹੈ, ਉਹਨੂੰ ਤਾਂ ਮਹਾਦੇਵ ਕਿਹਾ ਹੋਇਆ, ਮਹਾਦੇਵ ਨੂੰ ਸ਼ਿਵ ਕਹਿਣ ਲੱਗ ਗਏ।
ਠੀਕ ਹੈ, ਇਹ ਸ਼ਕਤ ਜਿਹੜਾ ਹੈਗਾ ਇਹ ਤਾਂ ਹੈਗਾ ਇਸਤਰੀਵਾਚਕ, ਤੇ ਸ਼ਿਵ ਜਿਹੜਾ ਹੈਗਾ ਇਹ ਪੁਲਿੰਗ ਵਾਚਕ ਹੈ ਜੀ?
ਹਾਂ ਹਾਂ, ਵਿਵੇਕ ਔਰ ਵਿਵੇਕ ਬੁੱਧੀ।
ਠੀਕ ਹੈ, ਤੇ ਇਹ ਐਸੇ ਤੋਂ ਵਰਡ ਸ਼ਿਵਾ ਬਣਿਆ, ਦੇਹ ਸ਼ਿਵਾ?
ਹਾਂਜੀ ਹਾਂ, ਬੁੱਧੀ ਤੋਂ ਸ਼ਿਵਾ ਇਹੀ ਬਣੇ।
ਅੱਛਾ ਜੀ,
ਹਾਂਜੀ।
ਗੁਰ ਸੇਵੀਐ ਸ਼ਾਂਤ ਪਾਈਐ ਜਪ ਸਾਸ ਗਿਰਾਸਾ, ਸਿਮਰਤ ਸ਼ਾਸਤਰ ਸੋਧ ਦੇਖ ਉੱਤਮ ਹਰ ਦਾਸਾ।
ਜੇ ਸਤਿਗੁਰ ਦੀ ਸੇਵਾ ਕਰੀਏ, ਸ਼ਬਦ ਵਿਚਾਰ ਕਰੀਏ, ਗੁਰ ਕੀ ਸੇਵਾ ਸ਼ਬਦ ਵਿਚਾਰ ਹੈ, ਗੁਰਬਾਣੀ ਨੂੰ ਵਿਚਾਰੀਏ, ਇਹ ਤਾਂ ਗੁਰ ਸੇਵਾ ਹੈ, ਤਾਂ ਸ਼ਾਂਤੀ ਪ੍ਰਾਪਤ ਹੁੰਦੀ ਹੈ ਇੱਥੋਂ। ਜਪ ਸਾਸ ਗਿਰਾਸਾ, ਸਾਸ ਗਿਰਾਸ ਜਪਦੇ ਜਪਦੇ ਸ਼ਾਂਤੀ ਪੈਦਾ ਹੋ ਜਾਂਦੀ ਹੈ। ਜੇ ਹਰ ਸਮੇਂ ਗੁਰਬਾਣੀ ਦੀ ਵਿਚਾਰ ਚੱਲਦੀ ਰਹੇ ਅੰਦਰ, ਸ਼ਾਂਤੀ ਪੈਦਾ ਹੋ ਜਾਂਦੀ ਹੈ। ਸਿਮਰਤ ਸ਼ਾਸਤਰ ਸੋਧੀ ਦੇਖੋ, ਸਿਮਰਤ ਸ਼ਾਸਤਰ ਨੂੰ ਸੋਧ ਕੇ ਦੇਖ ਲੋ। ਉੱਤਮ ਹਰ ਦਾਸਾ, ਸਭ ਤੋਂ ਉੱਤਮ ਕੌਣ ਹੈ? ਹਰ ਕਾ ਦਾਸ ਹੈ, ਹਰ ਕੇ ਦਾਸ ਨੇ ਜਿਹੜੇ ਸਭ ਤੋਂ ਉੱਤਮ ਨੇ। ਸਿਮਰਤ ਸ਼ਾਸਤਰ ਨੂੰ ਵਿਚਾਰ ਕੇ ਦੇਖ ਲੋ, ਉੱਥੇ ਵੀ ਇਹੀ ਲਿਖਿਆ ਹੋਇਆ, ਜਿਹੜੇ ਦਾਸ ਨੇ ਉਹੀ ਉੱਤਮ ਨੇ। ਇਹ ਗੁਰੂ ਬਣੇ ਬੈਠੇ ਨੇ, ਕੋਈ ਸੰਤ ਬਣਿਆ ਬੈਠਾ ਹੈ, ਦਾਸ ਕੋਈ ਵੀ ਨਹੀਂ ਬਣਿਆ। ਇਸੇ ਕਰਕੇ ਸਾਰੇ ਫੇਲ ਨੇ, ਸਾਰਿਆਂ ਨੂੰ ਅਕਲ ਹੈ ਨੀ, ਕਿਸੇ ਨੂੰ ਕਿਸੇ ਕੋਲ ਵਿਵੇਕ ਬੁੱਧੀ ਹੈ ਨੀ, ਹੰਕਾਰੀ ਨੇ। ਹਾਂਜੀ,
ਨਾਨਕ ਨਾਮ ਬਿਨਾ ਕੋ ਥਿਰ ਨਹੀਂ, ਨਾਮੇ ਬਲ ਜਾਸਾ।
ਨਾਨਕ ਕਹਿੰਦਾ ਨਾਮ ਬਿਨਾ ਥਿਰ ਕੋ ਨਹੀਂ, ਨਾਮ ਜੀ ਨੂੰ ਮਿਲਿਆ ਨੀ, ਉਹਦਾ ਮਨ ਥਿਰ ਨਹੀਂ ਟੇਕਿਆ ਨੀ, ਨਾਮੇ ਬਲ ਜਾਸਾ। ਇਸ ਕਰਕੇ ਨਾਮ ਦੇ ਅਸੀਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਜਿਹੜਾ ਮਨ ਨੂੰ ਥਿਰ ਕਰ ਦਿੰਦਾ ਹੈ। ਨਾਮ ਦੇ ਬਿਨਾ ਮਨ ਟਿਕੇ ਨੀ ਸਕਦਾ, ਜਿਹੜਾ ਮਨ ਨੂੰ ਟਿਕਾ ਦੇਵੇ ਉੱਥੇ ਸ਼ਕਤੀਸ਼ਾਲੀ ਸੰਸਾਰ ਚੀਜ਼ ਹੈ ਕੋਈ ਨੀ। ਮਨ ਜਿੱਤੇ ਤੇ ਜੰਗ ਜਿੱਤਿਆ ਜਾਣਾ, ਨਾਮ ਨੇ ਮਨ ਨੂੰ ਜਿੱਤ ਲੈਣਾ, ਟਿਕਾ ਲੈਣਾ, ਤੇ ਉਹਦੇ ਜਿੱਦੀ ਸ਼ਕਤੀ ਤਾਂ ਕਿਤੇ ਹੈ ਨੀ। ਜਿਹੜੀ ਸ਼ਕਤੀ ਐਡੀ ਹੋਵੇ ਉਹਦੇ ਬਲਿਹਾਰ ਜਾਣਾ ਚਾਹੀਦਾ, ਉਹ ਤੋਂ ਕੁਰਬਾਨ ਜਾਣਾ ਚਾਹੀਦਾ ਹੀ ਹੈ। ਨਾਨਕ ਬਲ ਜਾਸਾ,
ਤੇ ਇੱਥੇ ਕੀ ਆਊਗਾ? ਨਾਨਕ ਨਾਮ ਬਿਨਾ ਕੋ ਥਿਰ ਨਹੀਂ, ਨਾਮੇ ਬਲ ਜਾਸਾ ਨੀ ਹੋਊਗਾ?
ਕੋਈ ਜ਼ਰੂਰੀ ਨੀ ਅਸੀਂ ਕਾਫੀਆਂ ਬੁਲਾਉਣੇ।
ਸਿਮਰਤ ਸ਼ਾਸਤਰ ਸੋਰ ਦੇਖ ਉੱਤਮ ਹਰ ਦਾਸਾ ਨੀ ਹੋਊਗਾ ਕਿ ਦਾਸਾ ਹੀ ਹੋਊਗਾ?
ਦਾਸਾ ਹੀ ਹੋਊਗਾ, ਹਰ ਦਾ ਦਾਸ ਉੱਤਮ।
ਠੀਕ ਹੈ ਜੀ,
ਦਾਸਾਂ ਜੇ ਲਾਈਏ ਤਾਂ ਗ੍ਰਾਮੈਟਿਕਲੀ ਠੀਕ ਨੀ ਹੁੰਦੀ ਸ਼ੁੱਧ।
ਇੱਥੇ 10ਵੀਂ ਪੌੜੀ ਸਮਾਪਤੀ ਹੈ ਜੀ।